सचेत करते हैं। सैफ श्री गुरु ग्रंथ साहिब जी महाराज के प्रकाश उत्सव के संबंध में जो आज समागम हो रहे हैं, असीं भी जुड़न की गल कर लिए, पर ऐसा जुड़ना हो जाए मुड़ के टूटना ना हो, ऐसा जोड़ जुड़ जाए मुड़ के बिछड़ना ना हो। चित करता है ऐसा जोड़ जुड़ जाए जिस तरह गुरमुख भाई लैणे ने अपने स्वामी गुरु परमेश्वर गुरु नानक नाल ऐसा जोर जोर लिया कि वो गुरु नानक का ही रूप हो गए। जो ऐसे जुड़न की गल विचार विच आती है तो सामने संसार विच सानू कई वस्तुआं एक दूसरे नाल जुड़दियां नजर आउंदियां ने। उन्हां दा कुछ भी अनुभव सामने आउंदा है, जिवें ईटां ईटां नाल जुड़दियां ने, सीमट जां गारे दा इस्तेमाल करके, जिवें लकड़ी लकड़ी नाल जुड़दी है, फेविकोल जां सुरेश का इस्तेमाल करके, जिवें कागज कागज नाल जुड़दा है, गूंद का इस्तेमाल करके, जिवें कपड़ा कपड़े नाल जुड़दा है, सुई ते धागे का इस्तेमाल करके, इन्हां वस्तुआं नूं इक दूसरे नाल जुड़दा भी वेख्या, पर इन्हां वस्तुआं नूं ही एक दूसरे तो टुटता भी देखे। जो टुटता देखे उस वक्त के अनुभव होंगे कि जो इन्हों वस्तुआ की समर्था तो बाद कोई समर्था वाली ताकत इन्हों टुटना चाहे तो यह टुट जाती है। जुड़िया हुई इटा जदों इन्हां दी समर्था तो बाद कोई समर्थ पार पै जाए तां इह जुड़िया हुई इटा टुट जांदियां। जुड़िया हुई लकड़ियां जदों उन्हां दी ताकत तो बाद कोई ताकत जोर पा देवे टुट जांदियां। सियंते हुए कपड़े ਜਦੋਂ ਉਹਨਾਂ ਦੀ ਸਮਰੱਥਾ ਤੋਂ ਵੱਧ ਕੋਈ ਤਾਕਤ ਦੀ ਖਿੱਚ ਪੈ ਜਾਏ ਤਾਂ ਉਹ ਉਧਰ ਜਾਂਦੇ ਨੇ, ਸੋਨਾ ਉਧਰ ਜਾਂਦੇ ਨੇ, ਮੁੜ ਕੇ ਇੱਕ ਟੁਕੜੇ ਤੇ ਦੋ ਟੁਕੜੇ ਹੋ ਜਾਂਦੇ ਨੇ। ਲੇਕਿਨ ਜਿਸ ਜੁੜਨ ਦੀ ਗੱਲ ਭਗਤ ਨਾਮਦੇਵ ਜੀ ਕਰ ਰਹੇ ਹਨ ਉਹ ਹੈ ਵੱਡ ਸਮਰੱਥ ਨਾਲ ਜੁੜਨਾ। ਸਿਰਫ ਸਮਰੱਥ ਨਾਲ ਹੀ ਨਹੀਂ ਵੱਡ ਸਮਰੱਥ ਨਾਲ, ਵੱਡ ਸਮਰੱਥ ਪਰਮੇਸ਼ਰ ਆ। ਜੇ ਵੱਡ ਸਮਰੱਥ ਪਰਮੇਸ਼ਰ ਨਾਲ ਕੋਈ ਜੁੜ ਜਾਏ ਉਸ ਤੋਂ ਵੱਡੀ ਤਾਂ ਕੋਈ ਫਿਰ ਸਮਰੱਥਾ ਹੀ ਨਹੀਂ। ਜੇ ਕੋਈ ਵੱਡ ਸਮਰੱਥ ਪਰਮੇਸ਼ਰ ਨਾਲ ਜੁੜ ਜਾਏ ਉਸ ਤੋਂ ਵੱਡੀ ਤਾਂ ਕੋਈ ਫਿਰ ਤਾਕਤ ਹੀ ਨਹੀਂ। ਜਦ ਉਸ ਤੋਂ ਵੱਡੀ ਕੋਈ ਤਾਕਤ ਹੀ ਨਹੀਂ, ਉਸ ਤੋਂ ਵੱਡੀ ਕੋਈ ਸਮਰੱਥਾ ਹੀ ਨਹੀਂ, ਪਰ ਇੱਕ ਵਾਰੀ ਕੋਈ ਜੁੜ ਜਾਏ ਸਹੀ ਫਿਰ ਟੁੱਟਣ ਦਾ ਸਵਾਲ ਹੀ ਨਹੀਂ। ਆਖੋ ਭਾਈ ਟੁੱਟਦਾ ਬੰਦਾ ਉਦੋਂ ਹੈ ਜਦੋਂ ਉਸ ਦੀ ਸਮਰੱਥਾ ਤੋਂ ਵੱਧ ਕੋਈ ਖਿੱਚ ਪੈ ਜਾਏ। ਟੁੱਟਦਾ ਬੰਦਾ ਉਦੋਂ ਹੈ ਜਦੋਂ ਉਸਦੀ ਤਾਕਤ ਤੋਂ ਵੱਧ ਕੋਈ ਤਾਕਤ ਖਿੱਚ ਲਵੇ। ਲੇਕਿਨ ਜਦ ਅਸੀਂ ਵੱਡ ਸਮਰੱਥ ਪਰਮੇਸ਼ਰ ਨਾਲ ਜੁੜਦਾ ਹੈ ਵੱਡ ਸਮਰੱਥ ਪਰਮੇਸ਼ਰ ਤੋਂ ਵੱਡੀ ਕੋਈ ਸਮਰੱਥਾ ਹੀ ਨਹੀਂ, ਵੱਡ ਪਰਮੇਸ਼ਰ ਤੋਂ ਵੱਧ ਕੋਈ ਸ਼ਕਤੀ ਹੀ ਨਹੀਂ, ਵੱਡ ਪਰਮੇਸ਼ਰ ਸਮਰੱਥ ਤੋਂ ਵੱਧ ਕੋਈ ਤਾਕਤ ਹੀ ਨਹੀਂ। ਇਸ ਕਰਕੇ ਜੇ ਇੱਕ ਵਾਰੀ ਜੁੜ ਜਾਈਏ ਫੇਰ ਉੱਠਣ ਦਾ ਸਵਾਲ ਹੀ ਨਹੀਂ ਹੈ। ਬਸ ਕੋਈ ਪਰਮੇਸ਼ਰ ਨਾਲ ਜੁੜੇ ਤਾਂ ਸਹੀ, ਫਿਰ ਟੁੱਟਣਾ ਨਹੀਂ, ਜੁੜ ਗਿਆ ਜੁੜਿਆ ਰਹੇਗਾ। ਅੱਜ ਤੱਕ ਪਰਮੇਸ਼ਰ ਨਾਲ ਕੋਈ ਜੁੜ ਕੇ ਟੁੱਟਿਆ ਨਹੀਂ, ਆਖੋ ਨਾ ਟੁੱਟਿਆ ਤੇ ਨਾ ਟੁੱਟ ਸਕਦਾ, ਆਖੋ। ਹੁਣ ਸਵਾਲ ਇਹ ਹੈ ਕਿ ਜੁੜਿਆ ਕਿਵੇਂ ਜਾਏ, ਆਖੋ ਪਰਮੇਸ਼ਰ ਨਾਲ ਕਿਵੇਂ ਜੁੜਿਆ ਜਾਏ। ਜਦੋਂ ਮੈਂ ਸੰਸਾਰ ਵਿਚ ਜਿਉਂਦਾ ਹੋਇਆ ਵੇਖਦਾ, ਤੁਸੀਂ ਵੇਖਦੇ ਹੋ, ਇੱਕ ਸਵਾਲ ਹੁੰਦਾ ਮਨੁੱਖ ਦੇ ਮਨੁੱਖ ਨਾਲ ਸੰਬੰਧ ਕਿਵੇਂ ਜੁੜਦੇ ਨੇ, ਕਿਉਂਕਿ ਅਸੀਂ ਵੀ ਆਪਣਾ ਸੰਬੰਧ ਪਰਮੇਸ਼ਰ ਨਾਲ ਜੋੜਦਾ ਹੈ। ਹੁਣ ਸਵਾਲ ਇਹ ਹੈ ਕਿ ਮਨੁੱਖ ਦੇ ਮਨੁੱਖ ਨਾਲ ਸੰਬੰਧ ਕਿਵੇਂ ਜੁੜਦੇ ਨੇ, ਮਨੁੱਖ ਦੇ ਮਨੁੱਖ ਨਾਲ ਸੰਬੰਧ ਜੁੜਦੇ ਨੇ ਮਨੁੱਖ ਦੇ ਬੋਲਾਂ ਕਰਕੇ। ਆਮ ਤੌਰ ਤੇ ਤੁਸੀਂ ਵੇਖਿਆ ਹੋਏਗਾ ਇੱਕ ਮਨੁੱਖ ਦੂਸਰੇ ਮਨੁੱਖ ਕੋਲੋਂ ਲੰਘ ਜਾਏ, ਨਾ ਬੁਲਾਏ, ਅਸੀਂ ਪੁੱਛਦੇ ਹਾਂ ਤੂੰ ਬੁਲਾਇਆ ਨਹੀਂ, ਕਹਿੰਦੇ ਮੇਰੀ ਅੱਜ ਕੱਲ੍ਹ ਇਸ ਨਾਲ ਬੋਲ ਚਾਲ ਨਹੀਂ। ਇਸ ਦਾ ਭਾਵ ਹੈ ਕਿ ਬੋਲ ਚਾਲ ਹੋਵੇ ਤੇ ਸੰਬੰਧ ਜੁੜੇ ਹੋਏ ਨੇ, ਜੇ ਬੋਲ ਚਾਲ ਨਾ ਹੋਵੇ ਤੇ ਸੰਬੰਧ ਟੁੱਟੇ ਹੋਏ ਨੇ। ਬੰਦੇ ਦੇ ਬੰਦੇ ਨਾਲ ਸੰਬੰਧ ਜੁੜਦੇ ਨੇ ਬੰਦੇ ਦੇ ਬੋਲਾਂ ਕਰਕੇ। ਜੇ ਚੰਗੇ ਬੋਲ ਬੋਲਦਾ ਸੰਬੰਧ ਜੁੜ ਜਾਂਦੇ ਨੇ, ਮਾੜੇ ਬੋਲ ਬੋਲਦਾ ਸੰਬੰਧ ਟੁੱਟ ਜਾਂਦੇ ਨੇ। ਬੰਦੇ ਦੇ ਬੋਲਾਂ ਪਿੱਛੇ ਬੰਦੇ ਦੇ ਬੋਲਾਂ ਦੇ ਸ਼ਬਦ ਹਨ। ਬੰਦਾ ਜੋ ਬੋਲਦਾ ਉਸ ਬੋਲੀ ਦੇ ਸ਼ਬਦ ਹਨ। ਹਰ ਬੋਲੀ ਦੇ ਸ਼ਬਦ ਅੱਖਰਾਂ ਦੇ ਸੁਮੇਲ ਤੋਂ ਬਣੇ ਹਨ। ਹਰ ਬੋਲੀ ਸ਼ਬਦਾਂ ਕਰਕੇ ਬੋਲੀ ਜਾਂਦੀ ਹੈ। ਇਸ ਦਾ ਭਾਵ ਹੈ ਕਿ ਮਨੁੱਖ ਦੇ ਮਨੁੱਖ ਨਾਲ ਸੰਬੰਧ ਜੁੜਦੇ ਨੇ ਮਨੁੱਖ ਦੀ ਬੋਲੀ ਦੇ ਬੋਲੇ ਹੋਏ ਸ਼ਬਦਾਂ ਕਰਕੇ। ਜੇ ਮਨੁੱਖ ਦੇ ਸੰਬੰਧ ਮਨੁੱਖ ਨਾਲ ਜੁੜਦੇ ਨੇ ਮਨੁੱਖ ਦੀ ਬੋਲੀ ਦੇ ਸ਼ਬਦਾਂ ਕਰਕੇ, ਇਹ ਸਮਝ ਲੈਣਾ ਚਾਹੀਦਾ ਨਿਰੰਕਾਰ ਦੇ ਨਾਲ ਸੰਬੰਧ ਜੁੜ ਸਕਦੇ ਨੇ ਨਿਰੰਕਾਰ ਦੀ ਬੋਲੀ ਦੇ ਬੋਲਾਂ ਕਰਕੇ। ਬੋਲਾਂ ਕਰਕੇ ਹੀ ਸੰਸਾਰ ਨਾਲ ਸੰਬੰਧ ਜੁੜਦੇ ਨੇ ਤੇ ਬੋਲਾਂ ਕਰਕੇ ਹੀ ਨਿਰੰਕਾਰ ਨਾਲ ਸੰਬੰਧ ਜੁੜਦੇ ਨੇ। ਸ਼ਾਇਦ ਇਸੇ ਕਰਕੇ ਸ਼ਾਇਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਨਿਰੰਕਾਰ ਸੱਚੇ ਪਾਤਸ਼ਾਹ ਮੈਨੂੰ ਦੱਸੋ ਮੈਂ ਕਿਹੜੇ ਬੋਲ ਬੋਲਾਂ, ਜਿਨ੍ਹਾਂ ਬੋਲਾਂ ਨੂੰ ਸੁਣ ਕੇ ਤੁਸੀਂ ਮੈਨੂੰ ਪਿਆਰ ਕਰੋ। ਮੋਹ ਕੇ ਬੋਲਣ ਬੋਲੀ ਹੈ ਜਿਸ ਸੰਗ ਕਰੇ ਪਿਆਰ, ਆਖੋ ਹੈ। ਨਿਰੰਕਾਰ ਦੀ ਬੋਲੀ ਦੇ ਬੋਲ ਨਿਰੰਕਾਰ ਦੀ ਬਾਣੀ ਹੈ। ਨਿਰੰਕਾਰ ਦੀ ਬੋਲੀ ਦੇ ਬੋਲ ਨਿਰੰਕਾਰ ਦੀ ਬਾਣੀ, ਨਿਰੰਕਾਰ ਦੀ ਬਾਣੀ ਦੇ ਵਰਤੇ ਹੋਏ ਸ਼ਬਦ ਨਿਰੰਕਾਰ ਨਾਲ ਸੰਬੰਧ ਜੋੜਦੇ ਨੇ। ਮਨੁੱਖ ਦੀ ਬੋਲੀ ਦੇ ਬੋਲੇ ਹੋਏ ਸ਼ਬਦ ਜੇ ਮਨੁੱਖ ਨਾਲ ਸੰਬੰਧ ਜੋੜਦੇ ਨੇ, ਨਿਰੰਕਾਰ ਦੀ ਬੋਲੀ ਜੋ ਨਿਰੰਕਾਰ ਦੀ ਬਾਣੀ ਰੂਪ ਹੋ ਕੇ ਵਰਤੀ, ਉਸ ਬਾਣੀ ਦੇ ਸ਼ਬਦ ਨਿਰੰਕਾਰ ਨਾਲ ਸੰਬੰਧ ਜੋੜਦੇ ਨੇ। ਅੱਖੋ ਸੰਬੰਧ ਜੁੜ ਸਕਦੇ ਨੇ ਇਸ ਮਨੁੱਖ ਦੇ ਨਿਰੰਕਾਰ ਦੀ ਬਾਣੀ ਕਰਕੇ, ਨਿਰੰਕਾਰ ਦੇ ਬਾਣੀ ਦੇ ਸ਼ਬਦਾਂ ਕਰਕੇ। ਲੇਕਿਨ ਜਦੋਂ ਭਗਤ ਨਾਮ ਦੇਵ ਜੀ ਅੱਜ ਸੋਨੇ ਕੀ ਸੂਈ ਕਹਿ ਰਹੇ ਹਨ, ਇਸ ਦਾ ਭਾਵ ਕੀ ਹੈ? ਸੋਨੇ ਕੀ ਸੂਈ ਅੱਠ ਧਾਤਾਂ ਦੇ ਵਿੱਚੋਂ ਸੋਨੇ ਨੂੰ ਉੱਤਮ ਧਾਤ ਕਿਹਾ ਗਿਆ। ਇਸ ਤਰ੍ਹਾਂ ਲੱਗਦਾ ਭਗਤ ਨਾਮ ਦੇਵ ਜੀ ਸੋਨੇ ਦਾ ਜ਼ਿਕਰ ਇਸ ਕਰਕੇ ਕਰ ਰਹੇ ਹਨ ਕਿ ਇਹ ਅੱਠ ਧਾਤਾਂ ਚੋਂ ਉੱਤਮ ਧਾਤ ਹੈ। ਇਹ ਕਿਉਂ ਕਹਿ ਰਹੇ ਹਨ? सोने की सुई किया तो इस करके है कि यह अठता चो उत्तम दास है। लेकिन जो असी विचार करते हैं कि निरंकार के नाल निरंकार की बाणी के शब्द जोड़ते हैं तो फिर समझना होगा उत्तम चो उत्तम शब्द केड़े हैं। जे अठ दातां चो सोना उत्तम दात है ते शब्दां चो शब्द उत्तम केड़े हैं। संसार विच शब्द तो अनेक हैं, संसार दी बोलियां दे खुले हुए अनेक शब्द हैं, अनेक शब्द मनुख बोलता आ रहा है, बोले जा रहे हैं, बोल सुनाई दे रहे हैं। लेकिन इन सारे शब्दों चो उत्तम शब्द केड़ा है ये विचारना होगा। मनुख की बोली दे बोले हुए बोल जा मनुख दे ख्याल जा विचार मनुखी जीवन की प्रधानता करते आए हैं। तुसी जानते हो चंगे ख्याल मनुख नूं चंगा बनाते ने, मंदे ख्याल मनुख नूं मंदा बनाते ने। मनुखी मन नूं मनुखी संकल्पां ते विकल्पां दा संग्रह किया गया है। लेकिन एक गल तुसी सारे जानते हो शरीर करके कितने मनुख आए, शरीर करके चले गए, शरीर करके आंदे ने, शरीर करके चले जाते ने। शरीर कदे भी हमेशा नहीं रहते। लेकिन विचार करने वाली गल है कि शरीर के जान तो बाद जे अगर कोई कैम रहते हैं तो वह हैं उत्तम विचार। अगवाई जो शरीर के मरण तो बाद भी नहीं मरते, अगवाई शरीर मर जाते हैं लेकिन जे शरीर के जुड़िया सानू उत्तम विचार मिल जाए ओ उत्तम विचार साडे शरीर दे मन तो बाद भी नहीं मरदे। ओ उत्तम विचार केड़े हन जो साडे जीवंदे जी सानू मिल जान। उत्तम विचारां दा सोमा है वाहिगुरु, उत्तम विचारां दा सोमा है परमात्मा। जे उत्तम विचारां दा सोमा वाहिगुरु है, जे उत्तम तो उत्तम विचारां दा सोमा है परमात्मा, तां परमात्मा सोमे तो ए उत्तम विचार परमात्मा दी बाणी रूप होके वरतदे हन ते परमात्मा दी बाणी शब्द रूप होके वरतदी है। परमात्मा दा मूल कदीमी स्वभाव है गुरु रूप होके वरतना। ए उत्तम विचार जे परमात्मा दी बाणी द्वारा वरतदे हन ते गुरु रूप होके बाणी वरतदी है ते गुरबाणी द्वारा वरतदे हन। जे बाणी शब्द रूप होके वरती है ता गुरु रूप होके वरती है ता गुर शब्द रूप होके वरती है। इसका भाव है कि उत्तम विचारां दा सोमा है गुर शब्द, उत्तम तो उत्तम विचार प्राप्त होते हैं गुर शब्द तो। जे गुर शब्द तो उत्तम विचार प्राप्त होते हैं ता उत्तम चो उत्तम शब्द है गुर शब्द। फिर ता साडे तुहाडे लई सोयने की सुई है गुरशब। साडे तुहाडे लई सोने की सुई है गुरशब। भगत नाम देव जी जो कहते हैं सोयने की सुई साडे लई है गुरु का शब्द। अकवाई गुरु का शब्द ही साडे लई सोने की सुई है। अकवाई अगला सवाल दूसरा शब्द कहते हैं रुपए का धागा। अखरी अर्थता है चांदी का धागा। अफवाही लेकिन तुसी असी किसी ने अज तक ना चांदी का धागा वेख्या ना कदे सुने। इथे चांदी का वर्तना भगत नाम देव जी का सिद्ध करता है पींडा धागा ना टुटण वाला धागा। अफवाही जे गुर शब्द की सुई है उस धागा जोड़ा है वह होना चाहिए जेड़ा ना टुटने वाला हो बद जुड़े ना ताइ ऐसा जुड़ जुड़ेगा जेड़ा मुड़ के ना टुटे। परमेश्वर नाल जुड़ना ऐसा जुड़ना मुड़ के नहीं विछड़ना, परमेश्वर नाल जुड़ना ऐसा जुड़ना मुड़ के नहीं टुटना। ते धागा फिर कैसा है अखवाई इसे भगत नाम देव जी कहते हैं रूपे का धागा। ਇੱਥੇ ਗੱਲ ਸਪਸ਼ਟ ਹੋ ਗਈ। ਜੇ ਗੁਰ ਸ਼ਬਦ ਦੀ ਸੂਈ ਸੋਨੇ ਦਾ ਸੂਈ ਹੈ ਤਾਂ ਗੁਰ ਸ਼ਬਦ ਨੂੰ ਹੀ ਸੁਣਨਾ ਧਾਗਾ ਹੋਣਾ ਅਗਵਾ। ਉਸੇ ਹੀ ਗੁਰ ਸ਼ਬਦ ਨੂੰ ਸੁਣਨਾ, ਮਨ ਰੱਖੀਏ ਭਾਵ ਕਰਕੇ ਸੁਣਨਾ ਅਗਵਾਈ ਧਾਗਾ ਹੋਣਾ। ਸੁਣ ਵਾਲੇ ਬੀਬੀਆਂ ਮੇਰੀਆਂ ਭੈਣਾਂ ਜਾਣਦੀਆਂ ਨੇ ਸੂਈ ਕਿੰਨੀ ਚੰਗੀ ਕਿਉਂ ਨਾ ਹੋਵੇ, ਲੇਕਿਨ ਧਾਗਾ ਜਿੰਨੀ ਦੇਰ ਤੱਕ ਸੂਈ ਦੇ ਨੱਕੇ ਤੇ ਨਾ ਹੋਵੇ ਉਤਨੀ ਦੇਰ ਤੱਕ ਸੂਈ ਤਾਂ ਚੱਲਦੀ ਰਹੇਗੀ ਲੇਕਿਨ ਛੂਣਾ ਨਹੀਂ ਹੋਏਗਾ। ਵਾਹਿਗੁਰੂ ਛੂਣਾ ਉਦੋਂ ਹੋਏਗਾ ਜਦੋਂ ਧਾਗਾ ਵੀ ਸੂਈ ਦੇ ਨੱਕੇ ਤੇ ਹੋਵੇ। ਜੇ ਧਾਗਾ ਸੂਈ ਦੇ ਨੱਕੇ ਤੇ ਨਹੀਂ, ਸੂਈ ਚਲਦੀ ਰਹੇਗੀ ਲੇਕਿਨ ਛੂਣਾ ਨਹੀਂ ਹੋਏਗਾ। ਅੱਜ ਕੀ ਹੋ ਰਿਹਾ ਹੈ? ਪਾਠ ਤਾਂ ਬਹੁਤ ਹੋ ਰਿਹਾ ਹੈ, ਬਾਣੀ ਵੀ ਬਹੁਤ ਪੜੀ ਜਾ ਰਹੀ ਹੈ, ਲੇਕਿਨ ਕਾਰਨ ਇੱਕੋ ਹੀ ਹੈ, ਗੁਰ ਸ਼ਬਦ ਦੀ ਸੂਈ ਤਾਂ ਹੈ ਲੇਕਿਨ ਉਸੇ ਗੁਰ ਸ਼ਬਦ ਵੀ ਸਾਡਾ ਸੁਣਨਾ ਨਹੀਂ, ਸਾਡਾ ਸੁਣਨਾ ਉਸ ਗੁਰ ਸ਼ਬਦ ਦਾ ਨਹੀਂ, ਇਸ ਕਰਕੇ ਛੂਣਾ ਨਹੀਂ ਹੋ ਰਿਹਾ। ਸੱਚਾਈ ਹੈ, ਪਾਠ ਤਾਂ ਕੀਤਾ ਜਾ ਰਿਹਾ ਹੈ ਲੇਕਿਨ ਗੁਟਕਾ ਫੜ ਕੇ ਪਾਠ ਕਰਨ ਵਾਲਾ ਖਪਦਾ ਵੀ ਬੜਾ, ਖਿੱਚਦਾ ਵੀ ਬੜਾ, ਕੁੜਦਾ ਵੀ ਬੜਾ, ਟੈਨਸ਼ਨ ਚ ਵੀ ਬੜਾ। ਲੋਕੀ ਕਹਿੰਦੇ ਨੇ ਪਾਠ ਵੀ ਬੜਾ ਬੜਾ ਕਰਦਾ ਤੇ ਗੁੱਸਾ ਵੀ ਬੜਾ। ਲੋਕੀ ਕਹਿੰਦੇ ਪਾਠ ਵੀ ਬੜਾ ਕਰਦਾ ਤੇ ਖਿੱਚਦਾ ਵੀ ਬੜਾ, ਖਿੱਚਦਾ ਵੀ ਬੜਾ। ਕਿਉਂ? ਕਾਰਨ ਇੱਕੋ ਹੀ ਹੈ, ਬਾਣੀ ਤਾਂ ਪੜ ਰਿਹਾ ਲੇਕਿਨ ਖੁਦ ਸੁਣ ਨਹੀਂ ਰਿਹਾ। ਅੱਖ ਵਾਹਿਗੁਰੂ ਆਪ ਪੜ ਰਿਹਾ ਲੇਕਿਨ ਇਹ ਵੀ ਨੀ ਪਤਾ ਪਾਠ ਦਾ ਭੋਗ ਪੈ ਗਿਆ, ਕਿਹੜੀ ਪੜੀ ਤੇ ਕਿਹੜੀ ਨਹੀਂ ਪੜੀ। ਅੱਗੋ ਵਾਹਿਗੁਰੂ ਕਿਹੜੀ ਪੰਕਤੀ ਬੋਲੀ ਸੀ ਤੇ ਕਿਹੜੀ ਨਹੀਂ ਬੋਲੀ। ਚਾਹੀਦਾ ਤਾਂ ਇਹ ਸੀ ਕਿ ਜਿਹੜੀ ਪੰਕਤੀ ਬੋਲੀ ਅਗਲੀ ਪੰਕਤੀ ਬੋਲਣ ਤੋਂ ਪਹਿਲਾਂ ਤੂੰ ਬਿਲਕੁਲ ਚੰਗੀ ਤਰ੍ਹਾਂ ਤਸੱਲੀ ਕਰ ਲੈਂਦਾ ਕਿ ਮੈਂ ਸੁਣ ਲਈ ਕਿ ਨਹੀਂ ਸੁਣ ਲਈ। ਕਾਸ਼ ਕਿ ਪੰਕਤੀ ਬੋਲਣ ਤੋਂ ਪਹਿਲਾਂ, ਦੂਸਰੀ ਬੋਲਣ ਤੋਂ ਪਹਿਲਾਂ ਤੇਰੀ ਤਸੱਲੀ ਹੋ ਜਾਂਦੀ, ਤੂੰ ਪੰਕਤੀ ਸੁਣ ਲਈ ਤੇ ਪਹਿਲੀ ਪੰਕਤੀ ਤੇਰੇ ਅੰਦਰ ਵਸ ਗਈ ਹੁੰਦੀ। ਆਖੋ ਭਾਈ ਕਈ ਮੈਨੂੰ ਕਹਿਣਗੇ ਇਹ ਕਿਵੇਂ, ਅਸੀਂ ਜਦੋਂ ਛੋਟੇ ਸੀ, ਛੋਟੇ ਹੁੰਦਿਆਂ ਬੋਲੇ ਨਹੀਂ ਸੀ, ਉਸ ਵਕਤ ਸਿਰਫ ਸੁਣਦੇ ਸੀ ਜੋ ਪਰਿਵਾਰ ਨੇ ਸੁਣਾਇਆ, ਕੁਟੰਬ ਨੇ ਸੁਣਾਇਆ, ਸਮਾਜ ਨੇ ਸੁਣਾਇਆ, ਹਿੰਦੀ ਪੰਜਾਬੀ ਉਰਦੂ ਜੋ ਸੁਣਾਈ, ਜਦੋਂ ਬੋਲਣ ਲੱਗੇ ਉਹੀ ਕੁਛ ਬੋਲੇ ਜੋ ਕੁਛ ਸੁਣਿਆ ਸੀ। ਇਹਦਾ ਮਤਲਬ ਹੈ ਕਿ ਮਨੁੱਖੀ ਸਮਝ ਦਾ ਪਹਿਲਾਂ ਸੂਤਰ ਸੀ ਸੁਣਨਾ। ਆਪੋ ਵਾਹਿਗੁਰੂ ਸੁਣ ਸੁਣ ਕੇ ਹੀ ਅੰਦਰ ਜੁੜਦਾ। ਆਪੋ ਵਾਹਿਗੁਰੂ ਜਿਉਂ ਜਿਹਾ ਸਾਨੂੰ ਪਰਿਵਾਰ ਨੇ ਸੁਣਾਇਆ, ਚੰਗਾ ਸੁਣਾਇਆ, ਮਾੜਾ ਸੁਣਾਇਆ, ਜਦੋਂ ਬੋਲਣ ਲੱਗੇ ਉਹੀ ਕੁਛ ਬੋਲੇ ਜੋ ਕੁਛ ਸੁਣਿਆ ਸੀ। ਇਹਦਾ ਮਤਲਬ ਸੁਣ ਸੁਣ ਕੇ ਅਸੀਂ ਅੰਦਰ ਜੁੜੇ ਉਹਨਾਂ ਸ਼ਬਦਾਂ ਦੇ ਨਾਲ ਜੋ ਸੁਣਦੇ ਰਹੇ। ਮੈਡੀਕਲ ਸਾਇੰਸ ਨੇ ਕਿਹਾ ਜਿਹਦੇ ਕੰਨ ਬੋਲੇ ਹੋਣ, ਜ਼ਬਾਨ ਠੀਕ ਵੀ ਹੋਵੇ ਉਹ ਬੋਲ ਨਹੀਂ ਸਕਦਾ। ਆਖੋ ਵਾਹਿਗੁਰੂ ਜਿਹਦੇ ਕੰਨ ਬੋਲੇ ਹੋਣ, ਜ਼ਬਾਨ ਠੀਕ ਵੀ ਹੋਵੇ ਉਹ ਨਹੀਂ ਬੋਲ ਸਕਦਾ। ਜਿਸਦਾ ਸੁਣਨਾ ਅਧੂਰਾ ਉਸਦਾ ਬੋਲਣਾ ਅਧੂਰਾ, ਜਿਸਦਾ ਸੁਣਨਾ ਅਧੂਰਾ ਉਸਦਾ ਜੀਵਨ ਅਧੂਰਾ। ਆਖੋ ਵਾਹਿਗੁਰੂ ਇਸਦਾ ਭਾਵ ਹੈ ਕਿ ਜੇ ਗੁਰ ਸ਼ਬਦ ਦਾ ਸੁਣਨਾ ਹੀ ਨਹੀਂ ਤੇ ਜੁੜਨਾ ਵੀ ਨਹੀਂ। ਸੁਰਤ ਸੁਣਨਾ, ਸੁਰਤ ਜੁੜਨਾ। ਆਖੋ ਵਾਹਿਗੁਰੂ ਸੁਰਤੀ ਦੇ ਨਾਲ ਸੁਣਨਾ ਤੇ ਸੁਰਤੀ ਨਾਲ ਜੁੜਨਾ। ਜੇ ਗੁਰ ਸ਼ਬਦ ਸੋਨੇ ਦੀ ਸੂਈ ਹੈ ਤੇ ਗੁਰ ਸ਼ਬਦ ਨੂੰ ਸੁਣਨਾ ਧਾਗਾ ਪਾਉਣਾ ਹੈ। ਮੈਂ ਸੱਚ ਕਹਿਣਾ, ਜਿਸ ਦਿਨ ਤੁਸੀਂ ਗੁਰ ਸ਼ਬਦ ਨੂੰ ਸੁਣਨ ਲੱਗ ਗਏ ਤੁਸੀਂ ਪ੍ਰੀਤ ਹੋ ਜਾਓਗੇ। ਸੱਚ ਕਹਿਣਾ, ਇੱਕ ਪੰਕਤੀ ਬੋਲ ਕੇ ਮੈਂ ਅੱਗੇ ਜਾਣਾ ਚਾਹੁੰਦਾ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਤੁਸੀਂ ਬੋਲੋ ਇੱਕ ਵਾਰ ਫਿਰ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਇੱਕ ਵਾਰੀ ਤੁਸੀਂ ਬੋਲੀ, ਹੁਣ ਸੁਣੋ, ਜਾਣਾ ਸੁਣਨਾ ਕੀ ਬੋਲਿਆ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਹੁਣ ਇਸ ਨੂੰ ਸਮਝੋ, ਸੱਚੀ ਮੁੱਚੀ ਸਮਝੋ। ਜਿਸ ਨੇ ਸੱਚੀ ਬਾਣੀ ਸੁਣੀ ਉਸਦੇ ਦੁੱਖ ਰੋਗ ਤੇ ਸੰਤਾਪ ਉਤਰੇ। ਫਿਰ ਵਰਤੋਂ ਕਰਿਆ ਕਰੋ, ਰੋਂਦੇ ਕਿਉਂ ਹੋ, ਕਰਪਨਾ ਚ ਕਿਉਂ ਹੋ? ਤੁਹਾਨੂੰ ਤਾਂ ਸਤਿਗੁਰੂ ਨੇ ਟ੍ਰੀਟਮੈਂਟ ਦੇ ਦਿੱਤੀ ਅਗਵਾਈ। ਜਦੋਂ ਕੋਈ ਦੁੱਖ ਸੰਤਾਪ ਤੇ ਰੋਗ ਆਉਣ, ਬਾਣੀ ਸੁਣਨੀ ਸ਼ੁਰੂ ਕਰੋ, ਤੁਹਾਡੇ ਉਤਰ ਜਾਣਗੇ ਅਗਵਾਈ, ਉਤਰ ਜਾਣਗੇ, ਸੱਚੀ ਗੱਲ ਉਤਰ ਜਾਣਗੇ। ਕਿਉਂਕਿ ਜਦੋਂ ਬਾਣੀ ਦਾ ਜੁੜਨਾ ਹੋ ਗਿਆ ਉਤਰ ਜਾਣਗੇ। ਬਾਣੀ ਜੇ ਮਨ ਰੱਖੀਏ, ਭਾਵ ਕਰਕੇ ਸੁਣੀਏ ਨਾ, ਤਾਂ ਅੰਦਰ ਤਰਸਦੀ ਹੈ। ਜੇ ਵਿਚਾਰ ਕਰੀਏ, ਅੰਦਰ ਵਸਦੀ ਹੈ। ਵਿਚਾਰ ਨੂੰ ਕਮਾਈਏ, ਅੰਦਰ ਰਸਦੀ ਹੈ। ਤੇ ਸਮਝ ਲੈਣਾ ਅੰਦਰੋਂ ਫਿਰ ਬਿਮਾਰੀ ਵੀ ਨਸਦੀ ਹੈ। ਸਾਰੇ ਬੋਲੋ। ਫਿਰ ਮੈਂ ਕਹਿ ਦਿਆਂ, ਪਾਠ ਕਰਨਾ ਚਾਹੀਦਾ ਸਮਝਣ ਵਾਸਤੇ, ਸਮਝਣਾ ਚਾਹੀਦਾ ਸਿੱਖਣ ਵਾਸਤੇ, ਸਿੱਖਣਾ ਚਾਹੀਦਾ ਕਮਾਉਣ ਵਾਸਤੇ। ਅਗਵਾਈ ਜੇ ਪਰਮੇਸ਼ਰ ਦੀ ਬਾਣੀ ਮਨ ਰੱਖੇ, ਭਾਵ ਕਰਕੇ ਸੁਣੀਏ, ਅੰਦਰ ਤਸਦੀ ਹੈ। ਵਿਚਾਰ ਕਰੀਏ, ਅੰਦਰ ਵਸਦੀ ਹੈ। ਵਿਚਾਰ ਨੂੰ ਕਮਾਈਏ, ਅੰਦਰ ਰਸਦੀ ਹੈ। ਤੇ ਸਮਝ ਲੈਣਾ ਜੇ ਅੰਦਰ ਰਸ ਗਈ ਤਾਂ ਬਿਮਾਰੀ ਵੀ ਅੰਦਰੋਂ ਨਸਦੀ ਹੈ। ਅਗਵਾਈ ਜੁੜਨਾ ਹੈ ਸੁਣਨਾ, ਅਗਵਾਈ ਗੁਰ ਸ਼ਬਦ ਦਾ ਸੁਣਨਾ ਹੈ ਜੁੜਨਾ। ਤੁਸੀਂ ਪੜ੍ਹੀ ਤਾਂ ਜਾਣਦੇ ਹੋ, ਲੇਕਿਨ ਪੜ੍ਹ ਕੇ ਕੁਝ ਸੁਣਦੇ ਨਹੀਂ। ਕਿਤਨਾ ਸਮਾਂ ਹੋ ਗਿਆ ਵਾਹਿਗੁਰੂ 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 ਕਰਦੇ ਹੋ, ਜਿਸ ਦਿਨ ਤੁਸੀਂ ਵਾਹਿਗੁਰੂ ਆਪ ਬੋਲ ਕੇ ਆਪ ਸੁਣ ਲਿਆ, ਵਾਹਿਗੁਰੂ ਤੁਹਾਡੇ ਦੇ ਦੇ ਰੰਗ ਬਣ ਜਾਏਗਾ। ਅਗਵਾਈ ਆਪ ਸੁਣਦੇ ਹੀ ਅੰਦਰੋਂ ਫਿਰ ਆਪ ਬੋਲੇਗਾ, ਚੇਤੇ ਤੰਗ ਬਣ ਜਾਏਗਾ। ਮੈਂ ਛੋਟੇ ਹੁੰਦਿਆਂ ਪਹਾੜੇ ਪੜ੍ਹਦਾ ਸੀ, ਦੋ ਦੁਨੀ ਚਾਰ ਚਾਰ ਚੱਕੇ ਸੋਲਾਂ ਜਦੋਂ ਪੜ੍ਹਦਾ ਸੀ, ਲੇਕਿਨ ਜਿਵੇਂ ਜਿਵੇਂ ਪੜ੍ਹਦਾ ਸੀ ਆਪ ਬੋਲ ਬੋਲ ਕੇ ਸੁਣਦਾ ਸੀ। ਅੱਜ ਵੱਡੀਆਂ ਕਲਾਸਾਂ ਹੋਈਆਂ ਤੇ ਮੈਨੂੰ ਸੱਤ ਨਹੀਂ ਬੋਲਣਾ ਪੈਣਾ, ਮੇਰੇ ਚੇਤੇ ਤੰਗ ਬਣੇ ਹੋਏ ਨੇ, ਤੁਹਾਡੇ ਚੇਤੇ ਤੰਗ ਬਣੇ ਹੋਏ ਨੇ। ਜੇ ਦੁਨਿਆਵੀ ਵਿਦਿਆ ਬਾਰ ਬਾਰ ਆਪ ਬੋਲ ਕੇ ਆਪ ਸੁਣ ਕੇ ਸਾਡੇ ਚੇਤੇ ਤੰਗ ਬਣ ਸਕਦੀ ਹੈ, ਤੇ ਗੁਰ ਸ਼ਬਦ ਨੂੰ ਬਾਰ ਬਾਰ ਬੋਲ ਕੇ ਖੁਦ ਸੁਣ ਕੇ ਚੇਤੇ ਤੰਗ ਕਿਉਂ ਨਹੀਂ ਬਣ ਸਕਦਾ? ਇੱਕ ਛੋਟਾ ਜਿਹਾ ਵੈਸ਼ਨੂ ਪ੍ਰਮਾਣ ਹੋਰ ਦੇਣਾ ਚਾਹੁੰਦਾ। ਅਗਲਾ ਸ਼ਬਦ ਬੋਲਣ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬੈਠੇ ਸਨ ਤਾਂ ਭਗੀਰਥ ਮੱਥਾ ਟੇਕ ਰਿਹਾ। ਥੋੜੀ ਜਿਹੀ ਗਹਿਰਾਈ ਹੈ ਸਮਝਣ ਦਾ ਯਤਨ ਕਰ। ਜਦੋਂ ਮੱਥਾ ਟੇਕ ਰਿਹਾ ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ, ਭਗੀਰਥ ਪਤਾ ਕੀਤਾ ਹੀ, ਬਚਨ ਪਾ ਲਿਆ, ਸਮੇਂ ਸਿਰ ਪਹੁੰਚ ਗਿਆ ਹੈ, ਨਾਲ ਇਹ ਭਾਈ ਮਨ ਸੁੱਖ ਨੂੰ ਵੀ ਲਿਆ ਹੈ। ਇਹ ਮਨ ਸੁੱਖ ਲਾਹੌਰ ਦਾ ਵਪਾਰੀ ਹੈ। ਇਹ ਰਸਤੇ ਚ ਕਹਿ ਰਿਹਾ ਸੀ ਭਗੀਰਥ ਨੂੰ, ਤੇਰੇ ਗੁਰੂ ਨੂੰ ਤਾਂ ਜਾਣਾ, ਤੂੰ ਮੈਂ ਨਾਲ ਤਾਂ ਲੈ ਚੱਲਿਆ, ਜੇ ਮੇਰਾ ਨਾਂ ਲੈ ਕੇ ਤੇਰਾ ਗੁਰੂ ਬੁਲਾ ਲਵੇ। ਜੇ ਤੇਰਾ ਗੁਰੂ ਮੇਰਾ ਨਾਂ ਲੈ ਕੇ ਬੁਲਾ ਲਵੇ ਤਾਂ ਮੈਂ ਤੇਰੇ ਗੁਰੂ ਨੂੰ ਤਾਂ ਜਾਣ। ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਭਗੀਰਥ ਦੇ ਮੱਥਾ ਟੇਕਦੇ ਹੀ ਬੋਲ ਗਏ, ਭਾਈ ਭਗੀਰਥ ਤੂੰ ਪਤਾ ਕੀਤਾ, ਬਚਨ ਮਾਰਿਆ, ਜਿਸ ਕਾਰਜ ਵਾਸਤੇ ਤੈਨੂੰ ਭੇਜਿਆ ਸੀ ਸਮੇਂ ਸਿਰ ਕਰਕੇ ਆ ਗਿਆ, ਪਰ ਇਹ ਨਾਲ ਭਾਈ ਮਨ ਸੁੱਖ ਨੂੰ ਵੀ ਲਿਆ। ਭਾਈ ਮਨ ਸੁੱਖ ਨੇ ਜਦੋਂ ਇਹ ਸੁਣਿਆ, ਝੱਟ ਨਮਸਕਾਰ ਕੀਤੇ, ਸਤਸੰਗ ਕੀਤਾ, ਇਹ ਅਨੁਭਵ ਹੋ ਗਿਆ ਇੱਕੋ ਐਸਾ ਹੀ ਸਤਸੰਗ ਹੈ ਜਿੱਥੇ ਸ਼ਾਂਤ ਸਹਿਜ ਤੇ ਰਹਿਸ ਮਿਲਦਾ ਹੈ। ਇਹ ਅਨੁਭਵ ਹੋ ਗਿਆ ਦੁੱਖਾਂ ਦਾ ਪਰਾਇਣ ਇੱਥੇ ਹੀ ਹੁੰਦਾ ਹੈ। ਅਗਵਾਈ ਜਦੋਂ ਉੱਠ ਪਿਆ ਤੇ ਪੁੱਛਿਆ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ, ਭਾਈ ਮਨ ਸੁੱਖ ਕਾਰਜ ਕੀ ਕਰਦਾ? ਕਹਿੰਦੇ ਜੀ ਵਪਾਰੀ ਹਾਂ, ਵਪਾਰ ਦਾ ਕਿੱਤਾ ਹੈ, ਵਪਾਰ ਕਰਕੇ ਬਹੁਤ ਦੇਖਿਆ, ਵਪਾਰ ਵਿੱਚ ਮੈਂ ਸਾਰੀ ਜ਼ਿੰਦਗੀ ਲਗਾ ਦਿੱਤੀ ਹੈ, ਪਰ ਕਹਿਣ ਲੱਗੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਤੇਰਾ ਨਾਮ ਕੀ ਹੈ? ਕਹਿੰਦੇ ਮਨ ਸੁਖ। ਮਹਾਰਾਜ ਤੁਸੀਂ ਹੁਣੇ ਪੁਕਾਰਿਆ ਮੇਰਾ ਨਾਮ। ਤੇ ਕਹਿਣ ਲੱਗੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਨ ਸੁਖ, ਇਹ ਸਿਰਫ ਨਾਮ ਦਾ ਹੀ ਤੂੰ ਮਨ ਸੁਖ ਹੈ ਕਿ ਮਨ ਦਾ ਸੁਖ ਪ੍ਰਾਪਤ ਵੀ ਕੀਤਾ? ਤੂੰ ਸਿਰਫ ਨਾਮ ਦਾ ਹੀ ਮਨ ਸੁਖ ਹੈ ਕਿ ਅਜੇ ਤੱਕ ਤੂੰ ਮਨ ਦਾ ਸੁਖ ਵੀ ਪ੍ਰਾਪਤ ਕੀਤਾ? ਹੱਥ ਜੋੜ ਲਏ, ਧੰਦੇ ਤਾਂ ਬਹੁਤ ਕੀਤੇ ਨੇ ਪਰ ਮਨ ਦਾ ਸੁਖ ਨਹੀਂ ਮਿਲਿਆ। ਇੱਥੇ ਆ ਕੇ ਮੈਂ ਇਹ ਅਨੁਭਵ ਕੀਤਾ ਹੈ ਤੇਰੇ ਦਰ ਤੇ ਹੀ ਮਨ ਦਾ ਸੁਖ ਮਿਲ ਸਕਦਾ ਹੈ। ਤੇਰੇ ਦਰ ਤੋਂ ਬਿਨਾਂ ਹੋਰ ਕੋਈ ਮਨ ਦਾ ਸੁਖ ਮਿਲਣ ਵਾਲਾ ਨਹੀਂ। ਅਗਲੇ ਦਿਨ ਭਾਈ ਮਨ ਸੁਖ ਕਹਿਣ ਲੱਗੇ ਮੈਂ ਇੱਕ ਫੈਸਲਾ ਕਰ ਲਿਆ ਸਤਿਗੁਰੂ, ਜਿਨ੍ਹਾਂ ਧੰਦਿਆਂ ਨੇ ਮੈਨੂੰ ਮਨ ਦਾ ਸੁਖ ਨਹੀਂ ਦਿੱਤਾ ਉਹਨਾਂ ਧੰਦਿਆਂ ਨੂੰ ਮੈਂ ਹੁਣ ਕੀ ਕਰਨਾ? ਮੈਂ ਧੰਦੇ ਛੋੜੇ ਨੇ, ਮੈਂ ਤੇਰੇ ਨਾਲ ਜੁੜਨਾ ਚਾਹੁੰਦਾ, ਮੈਨੂੰ ਆਪਣੇ ਨਾਲ ਜੋੜ ਲੈਣਾ, ਮੈਂ ਜੁੜਨ ਵਾਸਤੇ ਆਇਆ। ਸਾਹਿਬ ਮੈਨੂੰ ਆਪਣੇ ਨਾਲ ਜੋੜ ਲੈਣਾ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਭਾਈ ਮਨਸੁਖ ਸੱਚਮੁੱਚ ਜੁੜਨਾ ਚਾਹੁੰਦਾ? ਜਿਵੇਂ ਅੱਜ ਵੀ ਸਿੱਖ ਕਵੇ ਸਤਿਗੁਰ ਆਪਣੇ ਨਾਲ ਜੋੜ ਲਓ। ਸਿੱਖ ਦਾ ਤਾਂ ਬੇਨਤੀ ਕਰਨੀ ਬਣਦੀ ਹੈ ਸਤਿਗੁਰ ਆਪਣੇ ਨਾਲ ਜੋੜ ਲਓ, ਐਸਾ ਜੋੜ ਲਓ ਮੁੜ ਕੇ ਵਿਛੜਨਾ ਨਾ ਹੋਵੇ। ਭਾਈ ਮਨ ਸੁਖ ਕਹਿੰਦੇ ਮਹਾਰਾਜ ਜੋੜ ਲਓ, ਮੈਂ ਧੰਦੇ ਛੋੜ ਦੇਣਾ। ਸਤਿਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਅਸੀਂ ਧੰਦੇ ਛੁਡਾਉਣ ਵਾਸਤੇ ਨਹੀਂ ਆਏ, ਅਸੀਂ ਧੰਦਿਆਂ ਨੂੰ ਸਫਲ ਕਰਨ ਵਾਸਤੇ ਆਏ ਹਾਂ। ਬਿਲਕੁਲ ਨਹੀਂ ਕਹਿੰਦੇ ਕਿ ਤੁਸੀਂ ਧੰਦੇ ਨਾ ਕਰੋ। ਗੁਰੂ ਨਾਨਕ ਵਿਹੜਾ ਨੂੰ ਪਸੰਦ ਨਹੀਂ ਕਰਦੇ। ਗੁਰੂ ਨਾਨਕ ਕਹਿੰਦੇ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਗੁਰੂ ਨਾਨਕ ਕਹਿੰਦੇ ਨੇ ਭਾਈ ਮਨ ਸੁਖ ਮੈਂ ਨਹੀਂ ਕਹਿੰਦਾ ਕਿ ਤੂੰ ਧੰਦੇ ਬੰਦ ਕਰ ਦੇ। ਇੱਕ ਗੱਲ ਭਾਈ ਮਨ ਸੁਖ ਸੁਣ ਲੈ, ਜੋ ਮੈਂ ਕਹਿ ਰਿਹਾ ਧੰਦੇ ਕਰ, ਇਹ ਮੈਨੂੰ ਵੀ ਪਤਾ ਧੰਦੇ ਕਰਨ ਲੱਗਿਆ ਵਿਹਾਰ ਕਰਨ ਲੱਗਿਆ ਤੇਰੇ ਹੱਥ ਸੰਸਾਰ ਦੀ ਕਾਰ ਵਿੱਚ ਹੋਣਗੇ। ਇਸ ਵਿੱਚ ਕੋਈ ਸ਼ੱਕ ਨਹੀਂ, ਹੱਥ ਤਾਂ ਸੰਸਾਰ ਦੀ ਕਾਰ ਵਿੱਚ ਹੋਣਗੇ, ਲੇਕਿਨ ਮੈਂ ਇਹ ਚਾਹੁੰਦਾ ਹੱਥ ਤੂੰ ਸੰਸਾਰ ਦੀ ਕਾਰ ਵਿੱਚ ਰੱਖ, ਲੇਕਿਨ ਜਿਸ ਨੇ ਹੱਥ ਦਿੱਤੇ ਨੇ ਚਿੱਤ ਤਾਂ ਉਸਨੇ ਕਾਰ ਵਿੱਚ ਰੱਖ। ਆਖੋ ਵਾਹਿਗੁਰੂ, ਹੱਥ ਤੂੰ ਸੰਸਾਰ ਦੀ ਕਾਰ ਵਿੱਚ ਰੱਖ, ਲੇਕਿਨ ਜਿਸ ਨੇ ਹੱਥ ਦਿੱਤੇ ਨੇ ਚਿੱਤ ਤਾਂ ਉਸਨੇ ਕਾਰ ਵਿੱਚ ਰੱਖ। ਧੰਦੇ ਕਰਨ ਵਾਲਿਆ ਕਦੇ ਇਸ ਤਰ੍ਹਾਂ ਵੀ ਹੋਇਆ ਤੂੰ ਬੈਠਾ ਸੰਸਾਰ ਵਿੱਚ ਹੋਵੇ ਤੇ ਚਿੱਤ ਤੇਰਾ ਪਰਵਤਦਾਰ ਵਿੱਚ ਹੋਵੇ? ਕਦੇ ਇਸ ਤਰ੍ਹਾਂ ਵੀ ਹੋਵੇ ਬੈਠਾ ਪਰਿਵਾਰ ਵਿੱਚ ਹੋਵੇ ਚਿਰ ਚਿੱਤ ਤੇਰਾ ਨਿਰੰਕਾਰ ਵਿੱਚ ਹੋਵੇ? ਕਾਜੀ ਨੂੰ ਕਿਹਾ ਸੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤੇਰੇ ਨਾਲ ਕਦੇ ਐਸਾ ਹੋਵੇ ਹੱਥ ਵਿੱਚ ਤਕੜੀ ਦਾ ਸਾਬਾ ਹੋਵੇ ਤੇ ਚਿੱਤ ਵਿੱਚ ਕਾਬਾ ਹੋਵੇ, ਤੂੰ ਬੈਠਾ ਵਿਆਹ ਵਿੱਚ ਹੋਵੇ ਚਿੱਤ ਵਿੱਚ ਨਿਰੰਕਾਰ ਹੋਵੇ? ਪਰ ਹੋ ਕੀ ਰਿਹਾ ਧੰਦਿਆ ਕਰਨ ਵਾਲਿਆ, ਤੂੰ ਨਿਰੰਕਾਰ ਦੇ ਘਰ ਬੈਠਾ ਵੀ ਚਿੱਤ ਸੰਸਾਰ ਵਿੱਚ ਰੱਖਣਾ? ਤੂੰ ਰੱਬ ਦੇ ਘਰ ਬੈਠਾ ਵੀ ਚਿੱਤ ਤੇਰਾ ਤਕੜੀ ਦੇ ਛਾਬੇ ਵਿੱਚ ਹੈ? ਬੈਠਾ ਤੂੰ ਪਰਵਤਗਾਰ ਦੇ ਘਰ ਹੋਵੇ ਤੇ ਚਿੱਤ ਤੇਰਾ ਪਰਿਵਾਰ ਵਿੱਚ ਹੋਵੇ, ਫੇਰ ਤਾਂ ਧੰਦਾ ਕਰਦੇ ਹਾਂ ਲੇਬਲ ਜਨਮ ਗਵਾਇਆ। ਅਖਵਾਈ ਸੁਖਦਾਤਾ ਮਨ ਨਾ ਵਸਾਇਆ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਮੈਂ ਚਾਹੁੰਦਾ ਧੰਦੇ ਬੰਦ ਨਾ ਕਰ, ਹੱਥ ਰੱਖ ਤੂੰ ਸੰਸਾਰ ਦੀ ਕਾਰ ਵੱਲ, ਲੇਕਿਨ ਜਿਸ ਨੇ ਹੱਥ ਦਿੱਤੇ ਨੇ ਚਿੱਤ ਰੱਖ ਉਸ ਨਿਰੰਕਾਰ ਵੱਲ। ਤੇ ਗੱਲ ਜੁੜਨ ਦੀ ਕੀਤੀ ਹੈ ਨਾ ਭਾਈ ਮਨ ਸੁਖ ਤੇ ਇੱਕ ਕੰਮ ਕਰ ਤੂੰ ਜਾਣ ਲੱਗਿਆ ਆ ਜਪ ਜੀ ਦੀ ਬਾਣੀ ਮੇਰੇ ਕੋਲੋਂ ਲੈ ਜਾ ਆਖੋ ਭਾਈ ਦੇਖੋ ਹੁਣ ਜੁੜਨ ਲੱਗਿਆ ਇਹ ਜਪ ਜੀ ਦੀ ਬਾਣੀ ਲੈ ਜਾ ਭਾਈ ਮਨ ਸੁਖ ਜਦੋਂ ਜਪ ਜੀ ਦੀ ਬਾਣੀ ਨੂੰ ਮਨ ਰੱਖੇ ਭਾਵ ਕਰਕੇ ਪੜ੍ਹੇਗਾ ਨਾ ਪੜ੍ਹੇਗਾ ਜਦੋਂ ਤਾਂ ਉਸ ਵਕਤ ਇਹ ਅਨੁਭਵ ਕਰ ਲਈ ਤੇਰੀ ਰਸਨਾ ਤੇ ਬਾਣੀ ਦੇ ਬੋਲ ਨਿਰੰਕਾਰ ਦੇ ਬੋਲ ਨੇ ਤੇਰੀ ਰਸਨਾ ਤੇ ਰੱਬ ਬੋਲਦਾ ਹੈ ਆਖ ਭਾਈ ਗੁਰੂ ਦੇ ਸਿੱਖੋ ਜਦੋਂ ਇਤਨੇ ਕਰਿਆ ਕਰੋ ਜਦੋਂ ਪਰਮੇਸ਼ਰ ਦੀ ਬਾਣੀ ਪੜਿਆ ਕਰੋ ਉਸ ਵਕਤ ਇਹ ਜ਼ਰੂਰ ਅਨੁਭਵ ਕਰੋ ਤੁਹਾਡੀ ਰਸਨਾ ਤੇ ਹੁਣ ਰੱਬ ਬੋਲਣ ਲੱਗਿਆ ਆਖ ਭਾਈ ਤੁਸੀਂ ਜੋ ਬੋਲਦੋ ਨਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਉਸ ਵਕਤ ਤੇ ਅਨੁਭਵ ਕਰ ਲਓ ਹੁਣ ਤੁਹਾਡੀ ਰਸਨਾ ਤੇ ਰੱਬ ਬੋਲਣ ਲੱਗਿਆ ਅੱਗ ਵਾਹਿ ਸਾਰੇ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੁਣ ਭਾਈ ਮਨ ਸੁਖ ਜਦੋਂ ਇਹ ਜਪ ਜੀ ਦੇ ਬੋਲ ਆਪ ਹੀ ਬੋਲ ਕੇ ਖੁਦ ਸੁਣੇਗਾ ਨਾ ਜੁੜਨਾ ਸ਼ੁਰੂ ਹੋ ਜਾਏਗਾ ਜਦੋਂ ਖੁਦ ਬੋਲ ਕੇ ਖੁਦ ਸੁਣ ਲੱਗ ਜਾਏਗਾ ਉਸ ਵਕਤ ਇਹ ਅਨੁਭਵ ਕਰਨੀ ਗੁਰੂ ਕਹਿ ਰਿਹਾ ਹੋਵੇਗਾ ਕਿ ਮੇਰਾ ਸਿੱਖ ਮੈਨੂੰ ਸੁਣ ਰਿਹਾ ਆਖੋ ਭਾਈ ਕਾਸ਼ ਕਿ ਗੁਰੂ ਦਾ ਸਿੱਖ ਗੁਰੂ ਨੂੰ ਸੁਣਨਾ ਸ਼ੁਰੂ ਕਰਦੇ ਜਿਸ ਦਿਨ ਗੁਰੂ ਦੇ ਸਿੱਖ ਨੇ ਗੁਰੂ ਨੂੰ ਸੁਣਨਾ ਸ਼ੁਰੂ ਕਰ ਦਿੱਤਾ ਆਖੋ ਭਾਈ ਉਸ ਦਿਨ ਤੋਂ ਬਾਅਦ ਗੁਰੂ ਦਾ ਸੁਣਾਇਆ ਹੋਇਆ ਉਸਦੇ ਅੰਦਰ ਵਸਣਾ ਸ਼ੁਰੂ ਹੋ ਜਾਏਗਾ ਅੱਜ ਸਿੱਖ ਬਾਣੀ ਤਾਂ ਬੋਲਦਾ ਲੇਕਿਨ ਖੁਦ ਸੁਣਦਾ ਨਹੀਂ ਤੀਸਰੀ ਗੱਲ ਤੇ ਭਾਈ ਮਨ ਸੁਖ ਨੂੰ ਕਿਹਾ ਹੁਣ ਸੰਬੰਧ ਕਦੇ ਨਾ ਟੁੱਟੇ ਸਰੀਰ ਬੇਸ਼ਕ ਦੋ ਹੋਣ ਸਰੀਰਾਂ ਦੇ ਸਰੀਰਾਂ ਕਰਕੇ ਸੰਬੰਧ ਨਹੀਂ ਜੁੜਦੇ ਜਦੋਂ ਦੋ ਸਰੀਰਾਂ ਦੇ ਵਿਚਾਰ ਇੱਕ ਹੋ ਜਾਣ ਤੇ ਸੰਬੰਧ ਜੁੜ ਜਾਂਦੇ ਨੇ ਆਖੋ ਭਾਈ ਸਰੀਰ ਦੋ ਹੋਣ ਲੇਕਿਨ ਵਿਚਾਰ ਇੱਕ ਹੋ ਜਾਣ ਸੰਬੰਧ ਜੁੜ ਜਾਂਦੇ ਨੇ ਇਹ ਜਪਜੀ ਦੀ ਬਾਣੀ ਦੀ ਜਦੋਂ ਤੂੰ ਵਿਚਾਰ ਕਰਕੇ ਇਸ ਵਿਚਾਰ ਨੂੰ ਕਮਾ ਲਏਗਾ ਨਾ ਭਾਈ ਮਨ ਸੁਖ ਜਦੋਂ ਇਸ ਬਾਣੀ ਦੀ ਵਿਚਾਰ ਨੂੰ ਪਹਿਲਾਂ ਪੜ੍ਹਨਾ ਫਿਰ ਸੁਣਨਾ ਫਿਰ ਵਿਚਾਰ
ਆਪਾਂ ਇੱਧਰ ਵੱਖ ਹੋ ਗਏ
ਪਹਿਲਾਂ ਪੜ੍ਹਨਾ ਪੜ੍ਹਨ ਲੱਗਿਆਂ ਇਹ ਸਮਝਣਾ ਨਿਰੰਕਾਰ ਦੇ ਬੋਲ ਸੁਣ ਲੱਗਿਆਂ ਗੁਰੂ ਸੁਣਾ ਰਿਹਾ ਮੈਂ ਸੁਣ ਰਿਹਾ
ਆਖੋ ਭਾਈ ਗੁਰੂ ਦੇ ਬੋਲ
ਸੁਣ ਰਿਹਾ ਤੀਸਰੀ ਗੱਲ ਜਦੋਂ ਵਿਚਾਰ ਜਦੋਂ ਜਪ ਜੀ ਦੀ ਬਾਣੀ ਨੂੰ ਵਿਚਾਰ ਕੇ ਤੂੰ ਕਮਾ ਲਏਗਾ ਨਾ ਗੁਰੂ ਨਾਨਕ ਬੋਲੇ ਮਨ ਸੁਖ ਮੇਰੀ ਵਿਚਾਰ ਵੀ ਜਪ ਜੀ ਤੇਰੀ ਵਿਚਾਰ ਵੀ ਜਪ ਜੀ ਹੋ ਜਾਏਗੀ ਸੀਲ ਬੇਸ਼ਕ ਦੋ ਹੋਣਗੇ ਤੇਰੇ ਮੇਰੇ ਸੰਬੰਧ ਜੁੜ ਜਾਣਗੇ ਜਦੋਂ ਵਿਚਾਰ ਇੱਕ ਹੋ ਜਾਣ ਸੰਬੰਧ ਜੁੜ ਜਾਂਦੇ ਨੇ ਐਸੇ ਵਿਚਾਰ ਤੇਰੇ ਮੇਰੇ ਹੋ ਜਾਣਗੇ ਤੇਰਾ ਮੇਰਾ ਸੰਬੰਧ ਜੁੜ ਜਾਏਗਾ ਨਾ ਟੁੱਟਣ ਵਾਲਾ ਸੰਬੰਧ ਹੋ ਜਾਏਗਾ ਇਸ ਦਾ ਭਾਵ ਹੈ ਕਿ ਜਦੋਂ ਗੁਰਸਿੱਖ ਬਾਣੀ ਦੀ ਵਿਚਾਰ ਨੂੰ ਕਮਾ ਲਵੇ ਜਦੋਂ ਸਿੱਖ ਗੁਰਬਾਣੀ ਦੀ ਵਿਚਾਰ ਕਮਾ ਕੇ ਉਸੇ ਦਾ ਹੀ ਰੂਪ ਹੋ ਜਾਏ ਤਾਂ ਸਮਝ ਲਓ ਨਿਰੰਕਾਰ ਦੇ ਵਿਚਾਰ ਵੀ ਉਹੀ ਨੇ ਤੁਹਾਡੇ ਵਿਚਾਰ ਵੀ ਉਹੀ ਨੇ ਤੁਹਾਡੇ ਸੰਬੰਧ ਜੁੜ ਜਾਣਗੇ ਆਖੋ ਭਾਈ ਨਾ ਟੁੱਟਣ ਵਾਲੇ ਹੋ ਜਾਣਗੇ ਆਖੋ ਸਾਰੇ ਬੋਲੋ ਭਾਈ ਫਿਰ ਕਿਹਾ ਭਾਈ ਗੁਰਦਾਸ ਜੀ ਨੇ ਐਸੇ ਗੁਰਸਿੱਖਾਂ ਬਾਰੇ ਕੀ ਕਹਿੰਦੇ ਨੇ ਉਹ ਬਿਆਨ ਦਾ ਸ਼ਬਦ ਪੜ੍ਹਾ ਗੁਰਬਾਣੀ ਤਿੰਨਾਂ ਗੁਰਸਿੱਖਾਂ ਗੁਰਬਾਣੀ ਨਿਤ ਗਾਏ ਸੁਣਦੇ ਗੁਰਬਾਣੀ ਨਿਤ ਗਾਏ ਸੁਣਦੇ ਕੁ
Thank you.
ਮੈਂ ਵੇਖਿਆ ਜਿਸ ਨਾਲ ਵੀ ਗੱਲਾਂ ਕਰਕੇ ਵੇਖੋ ਚਿੰਤਤ ਹੀ ਚਿੰਤਤ ਅੰਦਰ ਨਜ਼ਰ ਆਉਂਦਾ। ਮੈਂ ਕਈ ਵਾਰੀ ਸੋਚਦਾ ਜਦੋਂ ਮੈਂ ਛੋਟਾ ਜਿਹਾ ਸੀ ਮੈਂ ਆਪਣੇ ਪਿੰਡ ਜਾਂਦਾ ਸੀ ਤੇ ਬਾਹਰ ਧੂੰਆਂ ਦਿਖਦਾ ਸੀ, ਘਰ ਤੋਂ ਬਾਹਰ ਅੰਦਾਜ਼ਾ ਲਗਾ ਲੈਂਦਾ ਸੀ ਮੇਰੇ ਘਰ ਅੱਗ ਵੱਧ ਰਹੀ ਹੈ, ਭੋਜਨ ਤਿਆਰ ਹੋ ਰਿਹਾ। ਅੱਜ ਕੁਕਿੰਗ ਗੈਸ ਆ ਗਈ, ਧੂੰਆਂ ਤਾਂ ਨਜ਼ਰ ਨਹੀਂ ਆਉਂਦਾ ਪਰ ਅੱਗ ਤਾਂ ਅਜੇ ਵੀ ਮੇਰੇ ਘਰ ਬਲਦੀ ਹੈ, ਭੋਜਨ ਤਿਆਰ ਹੁੰਦਾ। ਕਿਸੇ ਦੇ ਚੰਗੇ ਕੱਪੜੇ ਪਾਏ ਹੋਏ ਨਾ ਦੇਖੋ, ਕਿਸੇ ਦਾ ਰਹਿਣ ਸਹਿਣ ਦਾ ਢੰਗ ਚੰਗਾ ਨਾ ਵੇਖੋ, ਬਾਹਰ ਕਿਸ ਵਿੱਚ ਸਫੈਦ ਪੋਸ਼ੀ ਨਾ ਵੇਖੋ, ਸੱਚ ਤਾਂ ਅੰਦਰ ਚਿੰਤਾ ਦੀ ਅੱਗ ਤਾਂ ਤਕਰੀਬਨ ਸਾਰਿਆਂ ਵਿੱਚ ਦੁਖਦੀ ਪਈ ਹੈ। ਜਿੱਧਰ ਵੀ ਜਾਓ ਚਿੰਤਾ, ਪ੍ਰਜਾ ਨੂੰ ਤਾਂ ਚਿੰਤਾ ਹੈ ਲੇਕਿਨ ਅੱਜ ਤਾਂ ਰਾਜਾ ਵੀ ਚਿੰਤਤ ਹੈ, ਗਰੀਬ ਤਾਂ ਚਿੰਤਤ ਹੈ, ਪਰ ਤਲਾੜ ਨੂੰ ਦੇਖ ਲਓ ਉਹ ਵੀ ਚਿੰਤਤ ਹੈ, ਰੋਗੀ ਤਾਂ ਚਿੰਤਤ ਹੈ ਪਰ ਤੰਦਰੁਸਤ ਵੀ ਚਿੰਤਤ ਹੈ। ਚਿੰਤਾ ਤੋਂ ਬਿਨਾਂ ਕੋਈ ਨਜ਼ਰ ਆਉਂਦਾ ਹੀ ਨਹੀਂ। ਹਰ ਬੰਦਾ ਇੱਕ ਗੱਲ ਕਹਿੰਦਾ ਹੈ ਮੈਨੂੰ ਨੀਂਦ ਨਹੀਂ ਆਉਂਦੀ, ਅੰਤਰ ਚਿੰਤਾ ਨੀਂਦ ਨਾ ਸੋਵੇ ਨਹੀਂ ਆਉਂਦੀ। ਪਰ ਮੇਰੇ ਸਾਹਿਬ ਕਹਿੰਦੇ ਇਸਦੀ ਇਲਾਜ ਹੈ ਆਖੋ ਭਾਈ। ਅੱਜ ਗੁਰੂ ਦਰਬਾਰ ਚ ਬੈਠੇ ਹੋ ਨਾ, ਜੇ ਤੁਸੀਂ ਚਿੰਤਾ ਤੋਂ ਮੁਕਤ ਹੋਣਾ ਚਾਹੁੰਦੇ ਹੋ ਇੱਕ ਇਲਾਜ ਹੈ, ਸੱਚਮੁੱਚ ਇਲਾਜ ਹੈ। ਉਹ ਇਲਾਜ ਕੀ ਹੈ? ਸਾਹਿਬ ਕਹਿੰਦੇ ਚਿੰਤਾ ਨਾ ਕਰ ਚੇਤਾ ਕਰ ਆਖੋ ਭਾਈ, ਇਹ ਇਲਾਜ ਹੈ। ਚਿੰਤਾ ਨਾ ਕਰ ਚਿੰਤਾ ਕਰ, ਜਿਤਨਾ ਸਮਾਂ ਤੂੰ ਚਿੰਤਾ ਕਰਦਾ ਚਿੰਤਾ ਵੀ ਸੋਚ ਹੈ, ਉਸੇ ਸਮੇਂ ਜੇ ਤੂੰ ਚੇਤਾ ਕਰਨ ਲੱਗ ਜਾਏ ਪਰਮੇਸ਼ਰ ਦਾ, ਪਰਮੇਸ਼ਰ ਦੀ ਸੋਚ ਵਿੱਚ ਚਲਾ ਜਾਏ, ਜੇ ਨਿਰੰਤਰ ਤੂੰ ਚੇਤੇ ਵਿੱਚ ਰਹਿ ਜਾਏ ਤੇਰੀ ਚਿੰਤਾ ਮਰ ਜਾਏਗੀ, ਬਕਾਇਆ ਚੇਤਾ ਹੀ ਰਹਿ ਜਾਏਗਾ ਆਖੋ ਭਾਈ। ਲੇਕਿਨ ਜੇ ਤੂੰ ਚੇਤਾ ਨਾ ਕੀਤਾ, ਤੂੰ ਚਿੰਤਾ ਹੀ ਕਰਦਾ ਰਿਹਾ, ਤੇਰੀ ਚਿੰਤਾ ਹੀ ਤੇਰੀ ਚੇਤਾ ਬਣ ਜਾਏਗੀ। ਸ਼ਾਇਦ ਕਹਿੰਦੇ ਇੱਕੋ ਹੀ ਜੁਗਤ ਹੈ, ਚਿੰਤਾ ਨਾ ਕਰ ਚੇਤਾ ਕਰ। ਮਨ ਮੈਂ ਆਪਣੇ ਫਿਰ ਚੇਤ, ਚਿੰਤਾ ਪੈਦਾ ਕਰਨ ਵਾਲਾ ਇਹ ਮੁੱਕ ਜਾਏਗਾ, ਬਿੰਸ ਜਾਏ ਮਾਇਆ ਕੇ ਖੇਤ। ਜਿਤਨਾ ਤੂੰ ਚੇਤੇ ਕਰੇਗਾ ਪਰਮੇਸ਼ਰ ਨੂੰ ਉਤਨੀ ਹੀ ਚਿੰਤਾ ਤੋਂ ਮੁਕਤ ਹੁੰਦਾ ਜਾਏਗਾ। ਜੇ ਚੇਤੇ ਨਹੀਂ ਕਰੇਗਾ ਤੇ ਚਿੰਤਾ ਵਧਦੀ ਜਾਏਗੀ। ਅੱਜ ਮੇਰੇ ਸਾਹਿਬ ਨੇ ਕਿਹਾ ਵੀ ਚਿੰਤਾ ਕਰਨ ਵਾਸਤੇ ਹੀ ਹੁਣ ਚੇਤੇ ਦੀ ਜਿਹੜੀ ਸਤਿਗੁਰ ਦੀ ਮਿਹਰ ਹੋਈ ਉਹ ਕੀ ਹੋਈ? ਪਰਮੇਸ਼ਰ ਨੇ ਕਿਹਾ ਵੀ ਤੈਨੂੰ ਚਿੰਤਾ ਦੇ ਰੋਗ ਤੋਂ ਮੁਕਤ ਕਰਦੇ ਹਾਂ, ਤੇਰਾ ਚੇਤਾ ਬਣਿਆ ਰਹੇ। ਉਸ ਚੇਤੇ ਲਈ ਪਰਮੇਸ਼ਰ ਨੇ ਤੁਰੋਂ ਹੀ ਤੈਨੂੰ ਆਪਣੀ ਬਖਸ਼ਿਸ਼ ਭੇਜ ਦਿੱਤੀ, ਬਾਣੀ ਭੇਜ ਦਿੱਤੀ। ਜਦੋਂ ਚਿੰਤਾ ਲੱਗਦੇ ਨਾ ਤੂੰ ਬਾਣੀ ਦੇ ਚੇਤੇ ਵਿੱਚ ਚਲਾ ਜਾਏਗਾ, ਜਿਸ ਵਿੱਚ ਚਿੰਤਾ ਲੱਗੇ ਤੂੰ ਪਰਮੇਸ਼ਰ ਦੀ ਬਾਣੀ ਦਾ ਚਿੰਤਨ ਕਰਨ ਲੱਗ ਜਾਇਆ ਕਰ। ਜਦੋਂ ਚਿੰਤਾ ਲੱਗੇ ਤੂੰ ਪਰਮੇਸ਼ਰ ਦੀ ਬਾਣੀ ਵਿਚਾਰਨ ਲੱਗ ਜਾਇਆ ਕਰ ਤੇ ਤੇਰੀ ਚਿੰਤਾ ਮਰ ਜਾਏਗੀ। ਇੱਕ ਦੋ ਤਿੰਨ ਚਾਰ ਪੰਜ ਛੇ ਨਹੀਂ, ਜੇ ਤੂੰ ਬਾਣੀ ਦੇ ਚੇਤੇ ਵਿੱਚ ਚਲਾ ਗਿਆ ਕੰਪਲੀਟ ਚਿੰਤਾ ਮੁੱਕੇਗੀ। ਮੈਂ ਨਹੀਂ ਕਹਿੰਦਾ, ਸਾਹਿਬ ਕਹਿੰਦੇ ਕੰਪਲੀਟ ਚਿੰਤਾ ਮੁੱਕ ਜਾਏਗੀ। ਕਿਵੇਂ ਕਹਿੰਦੇ ਨੇ? ਸ਼ਬਦ ਦੁਆਰਾ ਤੁਹਾਨੂੰ ਤਸੱਲੀ ਦੇ ਦਿੰਦੇ। ਆਹ ਸ਼ਬਦ ਪੜ੍ਹ ਤੁਸੀਂ ਕਈ ਵਾਰ ਪੜ੍ਹਿਆ ਤੇ ਅੱਜ ਪੜ੍ਹ ਕੇ ਵੇਖੋ ਤੁਹਾਨੂੰ ਰਸ ਆਏਗਾ, ਵਾਕਿਆ ਚਿੰਤਾ ਮੁੱਕ ਜਾਂਦੀ ਹੈ। ਕਿਵੇਂ ਕਹਿੰਦੇ ਨੇ?
ਤੁਰਖੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ।
ਸਾਰੀ ਖਤਮ। ਇਹ ਆਈ ਇਸੇ ਵਾਸਤੇ ਹੈ, ਤੁਹਾਡੀ ਚਿੰਤਾ ਦੂਰ ਕਰਨ ਵਾਸਤੇ। ਆਖੋ ਇਹ ਬਾਣੀ ਆਈ ਇਸੇ ਵਾਸਤੇ ਹੈ, ਤੁਹਾਡੀ ਚਿੰਤਾ ਦੂਰ ਕਰਨ ਵਾਸਤੇ। ਜੇ ਬਾਣੀ ਨੂੰ ਵਰਤਦਾ ਹੀ ਨਹੀਂ ਤਾਂ ਫਿਰ ਤਾਂ ਚਿੰਤਾ ਹੋਏਗੀ। ਅਤੋਂ ਆਹੀ ਜੇ ਬਾਣੀ ਵਰਤੋਂ ਚਿੰਤਾ ਮਰੇਗੀ ਨਾ परमेश्वर की बाणी तो आई से वास्ते थी तो चिंत करने वास्ते चिंत चिंता सोच सोचा सोच लोग उठाता बाणी की कृपा हमार रोग मिटे कृपा दे जमते पे विवास का ये तो बाणी आई से वास्ते सी अब आई
क्यों कहते हैं प्यार ना बोलो तुर्की बाणी तिन सगली चिंत मिटाई
Oh.
शरीर का साज है, सिर्फ साज। इस शरीर में परमात्मा विजंत्री का बजाया हुआ वाजा ही गुरु जोत है। एक बेनती कर, मकान बदली गए, रहने वाला तो वही है, रहने वाला नहीं बदलता। शरीर बदले हम लेकिन गुरु जोत तो ही है। शरीर गुरु नानक तो पाई लैने का आया, जिन्हें गुरु जोत तो कोई है, जोत रूप गुरु नानक का है। जो गुरु नानक ने शरीर सन उदो ही प्रत्यक्ष गुरा की दे गुरशब देगी सी आपको, उस वक्त भी परगुर गुरा की दे गुरशब सी आपको। गुरु जोत गुरशब ही सी, गुरु शरीर नहीं। आज श्री गुरु ग्रंथ साहब भी रहे प्रकाश हन, आज भी परगट गुरा की जय गुरशब है आखो भाई। परगट गुरा की जय गुरशब है आखो तन श्री गुरु ग्रंथ साहब साहब श्री गुरु नानक देव जी के समय भी परगट गुरा की जय गुरशब सी। सत्कार साहब श्री गुरु नानक देव जी महाराज का निरंकार रूप जोत रूप और आप गुरु नानक का है। कांते अंगद रहो तत्व तत्व मिला है, गुरु जोत है, गुरु शरीर नहीं है। संक्षेप कर समाप्त हो रहे आखो भाई, कुछ सवालों का जवाब देना जरूरी है। गुरु हरिराय साहब जी बैठे सन कोल, बाल अवस्था में गुरु हरकृष्ण साहब जी भी बैठे हैं, गुरसिख भी बैठे हैं। सामने एक कड़ा टूटिया हुआ दिखाई दिता, उस क्या भी करा धुप चढ़ गई। गुरु हरिराय साहब पूछते हैं गुरसिखो दसो इस घोड़े दिया इस कड़े दिया ये ठीक रहा ये भी करा चमकिया क्यों हैं, क्यों चमक रही हैं। कुछ सिखन क्या महाराज आप अंतर जामी हो जाने जान हो दसो। कहते इं लगता है इस कड़े निरंतर क्यों भरिया रहा सी, क्यों भरिया होण करके क्यों अपनी छाल छड़ गया, कड़ा टुट गया लेकिन टुटन के बावजूद भी क्यों ने अपनी छाप नहीं छड़ी, वो सूरज चढ़िया ते चमक गया। इस करके जो परमेश्वर की बाणी मन रखे भाव करके पढ़ते ने निरंतर पढ़ते ने पढ़ते रहे, मन च रखे भाव करके पढ़ते रहे, ये परमेश्वर की बाणी है, मेरे गुरु की बाणी है, बख्शिश भरी बाणी है। जे निरंतर पढ़ते रहोगे ना ये बाणी ही तुहाडे जीवन ते छाप छड़ जाएगी आखो। जदों कई विद्वान ये कह देंदे ने पहला समझ लेना फिर पढ़ना चाहिए, पहला विचारना चाहिए फिर पढ़ना चाहिए, मैं ये गल कहना बिना पढ़े तो विचारोगे किवें आखो भाई, बिना पाठ कीते तो किवें विचारोगे। जे विचार भी करनी होगी पहला पाठ तो करोगे ना आखो भाई, जे समझना भी होगा तो पहला बाणी पढ़ोगे ना, बिना विचारे बिना पढ़े तो किवें विचार लोगे आखो भाई। मैं बंबई गया, ये सवाल मेरे से किया, उन्होंने कहा विद्वाना मैं कहा तुम भोजन छकते हो, कहे छकी दे। मैं कह चक्कर तो पहला की पहला विचार कर लें जो किसे बीजा गया सी किसे पैदा होया सी अगवाई, पहला विचार कर दे फिर छकदे हो अगवाई। ये सब्जी कितों पैदा हुई ये पहला पूरी तसल्ली कर दे तो फिर छकदे हो अगवाई, तुहानू भुख लगदी छक लैंदे हो अगवाई, उस तो बाद इसका सार का पता चलता है। जे तुहानू भुख लगी है तुसीं भोजन छक लैंदे हो खुखरी निवृत्ति करते हो प्यारे जो मंच भुख लगा के परमेश्वर की बाणी पढ़ो अगवाई मंच चाव रखे परमेश्वर की बाणी पढ़ो मंच पाव रखे परमेश्वर की बाणी पढ़ो ये तुरकी बाणी पढ़ो निरंकार की बाणी पढ़ो सच्ची बाणी पढ़ो बाणिया सिर बाणी जैसी नावे कसम की बाणी तुरकी बाणी करते की बाणी अगवाई गुरु सच्ची बाणी साची बाणी जे बाणी पढ़ो के ना चाव दे ना पाव आएगा जिस दिन चाव आया पाव आया ना ते तुहाडा चित आपे कर जाएगा मेरा गुरु की कहिंदा है मैं समझा मेरा गुरु की कहिंदा है मैं सुनो कमावा बाणी जीवन से छाप छटेगी ना फिर तुहाडा चित करेगा मैं कमावा मेरा गुरु की कहिंदा जो गुरु कहे सोई पाव मानो मैं गुरु की गल समझा ते कमावा ते जदों गुरु दे बाणी नूं समझण दे चाव पैदा हो गया ना विचार में चले गए ते जदों उस नूं कमा जाओगे ना उह तुहाडे जीवन दा अंग बन जाएगी ऐसा अंग बनेगी तुहाडे रोम रोम विच वस जाएगी ऐसी वसेगी तुहाडी रचना ते आप बोलण लग जाएगी जिन्हां की रचना ते बोली ना भगत कबीर जी की रचना ते बोल पई अंदर बाणी छाप छट चुकी सी अंदर निरंकार की बाणी की खेल सी रचना ते बोल पई भगत कबीर बोले इस संसार के लोगों नूं की होया है कि कहंदे ने कबीर जी बोल रहे हैं इस संसार के लोगों नूं परीखा पिया ये मनदे नहीं नहीं मनते ना मन मन मान है लोग ना भतीजा ना भतीजा तो क्या कीजा पर मेरा मन तो मन गया अको वाहेगुरु मेरा अपना मन मन गया अको वाहेगुरु मैं तो अपना मन बना लिया मेरा मन तो मन गया मैनू तो चिराग मिल गया अको वाहेगुरु मेरे तो अंदर प्रकाश कर दिता बाणी ने कबीर ने तो जान लिया नहीं लोग जानते ना जानन लोग कहते कबीर की बोल रहे हैं लोग कहते गीत बोल रहे हैं दुनिया के लोग को मैं गीत नहीं बोल रहा मैं तो ब्रह्म विचार बोल रहा अगवाई कौन कहता मैं गीत बोल रहा ये दुनिया का भुलेखा है कि मैं गीत बोल रहा क्योंकि अंदर बाणी वाहिगुरु रूप हो गए अगवाई ऐसी छाप चली ये सब पढ़ के समाप्ति भगत कबीर कह लोग जन गीत है ये तो ब्रह्म विचार
लोग जाने गीत है ਵਗਾ ਕੇ ਨਾ ਮਾਰਿਆ ਕਰੋ ਆਖੋ ਸ਼ਰਧਾ ਨਾਲ
दिया करो मां को भाई। गुरु साहब जी जाके शतल भगा के नहीं मारेगा आपको भाई। बस इतनी बेनती प्रवान करना, जो भी लाए हो बेटा आराम नाल सत्कार नाल पाओ नाल रखो साथ भाई। बख्शिश होगी फतेह कद के लो साझी करो वाहिगुरु जी का।
वाहिगुरु जी की फतेह।